So as we've said, this morning is Palm Sunday.
So kya hai ki aaj sure Palm Sunday hai.
When we remember the fact that Jesus rode into Jerusalem riding on a donkey.
Yaar kehde Prabhu Yeshu Masih Jerusalem vich dakhal hoye gadhe de bachche te swar karke.
The crowds welcomed him as their king.
Bheed ne unhan da swagat kita hai ek badshah karke.
But most of that crowd would turn against him and ask for his blood on Good Friday and ask for him to be crucified. This week is traditionally known as the week of Christ's passion.
So the
word passion there doesn't mean, like we say, he's passionate about cricket. It comes from a Latin word passio, which means endurance or suffering.
Passion da matlab Latina pasha vich da matlab hai ga ke ik sabr karna, ik saharna, bardasht karna.
So during this last week, his sufferings intensified and they climaxed with him dying on the cross.
ਪਿਛਲੇ ਹਫਤੇ ਵਿੱਚ ਪ੍ਰਭੂ ਯਿਸੂ ਦੇ ਦੁੱਖਾਂ ਦਾ ਇੰਨਾ ਉਹਤੇ ਪਹਾੜ ਟੁੱਟ ਪਿਆ ਕਿ ਇੰਨਾ ਜ਼ਿਆਦਾ ਉਹਤੇ ਦੁੱਖ ਸਗੇ ਕਿ ਉਹਦਾ ਖਾਤਮਾ ਕਿਤੇ ਹੋਇਆ ਅੰਤ ਕਿਤੇ ਹੋਇਆ ਸਲੀਬ ਤੇ ਜਾ ਕੇ ਪੂਰਾ ਹੋਇਆ।
And there he suffered the agonies of eternal hell.
ਉੱਤੇ ਪ੍ਰਭੂ ਯਿਸੂ ਮਸੀਹ ਨੇ ਸੰਪੂਰਨ ਨਰਕ ਨੂੰ ਝੇਲਿਆ ਉੱਤੇ।
So we've been looking at the book of Revelation.
ਅਸੀਂ ਪ੍ਰਕਾਸ਼ ਦੀ ਪੋਥੀ ਦੇਖਦੇ ਆਏ ਹਾਂ।
And during the last 2 weeks,
ਪਿਛਲੇ 2 ਹਫਤਿਆਂ ਤੋਂ,
we've looked at really difficult subjects.
ਮੁਸ਼ਕਿਲ ਗੱਲਾਂ ਦੇਖੀਆਂ।
We saw how Christ will come visibly.
ਕਿਦਾਂ ਪ੍ਰਭੂ ਆਉਗੇ ਤਾਂ ਸਾਰੇ ਦੇਖੋਗੇ।
And then there will be the final judgment.
ਠੀਕ ਹੈ, ਅਖੀਰ ਦੀ ਕਿਆਮਤ ਹੋਗੀ, ਇਨਸਾਫ ਹੋਗਾ।
And we looked at what that was and what would happen.
ਕੀ ਹੈਗਾ, ਕਿਦਾਂ ਹੋਗਾ, ਦੇਖਿਆ ਸੀ।
And in last week we looked at eternal hell.
ਪਿਛਲੇ ਹਫਤੇ ਅਸੀਂ ਸਦੀਪਕ ਨਰਕ ਬਾਰੇ ਦੇਖਿਆ।
For those who do not believe.
ਜਿਹੜੇ ਨਹੀਂ ਵਿਸ਼ਵਾਸ ਕਰਦੇ ਪ੍ਰਭੂ ਦੇ ਵਿੱਚ।
And hell is a difficult subject.
ਨਰਕ ਦੇ ਬਾਰੇ ਗੱਲ ਕਰਨੀ ਇੱਕ ਮੁਸ਼ਕਿਲ ਗੱਲ ਆ।
But all that hell is,
jo kuch bhi nark hai,
Jesus endured on the cross.
Prabhu Yeshu ne puri di puri nark unhe sleep utte sahari.
Why? Because he loved us.
Kyunki Prabhu ne sanu pyar kita is karke.
Last week we looked at 7 things that describe what hell is like.
Pichle hafte assi 7 gallan dekhiyan jo sanu bayan karde nark ki hega.
We said it's a place of banishment away from the Lord.
Nark ki jagah jithe parmeshwar de chehre to dur.
Jesus was abandoned on the cross. He was banished. That's why he cried out, my God, why have you forsaken me?
ਪ੍ਰਭੂ ਯਿਸੂ ਮਸੀਹ ਨੂੰ ਸਲੀਬ ਤੇ ਕੱਲ ਨੇ ਛੱਡ ਦਿੱਤਾ, ਪਿਤਾ ਨੇ ਤਿਆਗ ਦਿੱਤਾ, ਤਾਂ ਹੀ ਉਹਨੇ ਪੁਕਾਰ ਕੇ ਕਿਹਾ, ਮੇਰੇ ਪਿਤਾ ਤੂੰ ਮੈਨੂੰ ਕਿਉਂ ਤਿਆਗ ਦਿੱਤਾ?
We said it's a place of torment.
ਅਜ਼ਾਬ ਦੀ ਜਗ੍ਹਾ ਹੈਗੀ ਆ।
Jesus went through torment on the cross.
ਪ੍ਰਭੂ ਅਜ਼ਾਬ ਵਿੱਚ ਗਏ ਸਲੀਬ ਉੱਤੇ।
We said it's a place of agony.
ਦੁੱਖਾਂ ਦੀ ਗੱਲ ਹੈ, ਜਗ੍ਹਾ ਹੈਗੀ ਆ।
Jesus suffered agony on the cross.
ਪ੍ਰਭੂ ਨੇ ਸਵਰਗ ਸਲੀਬ ਉੱਤੇ ਨਰਕ ਝੇਲੀ।
We said it's a place of tribulation and anguish.
ਇੱਕ ਤਰਫਾਤ ਹੈਗੀ ਆ, ਇੱਕ ਦੁੱਖ ਹੈਗਾ, ਇੱਕ
ਬੇਚੈਨੀ ਆ। This is what Jesus endured during the week of his passion and ultimately on the cross.
ਇਸ ਹਫਤੇ ਪ੍ਰਭੂ ਨੇ ਸਾਰਾ ਕੁਝ, ਔਰ ਸਲੀਬ ਉੱਤੇ ਜਾ ਕੇ ਵੀ ਪ੍ਰਭੂ ਨੇ ਸਾਰਾ ਕੁਝ ਸਹਾਰਿਆ।
We said hell is a place of the gnashing of the weeping and gnashing of teeth.
ਨਰਕ ਹੈ ਕਿ ਜਿੱਥੇ ਰੋਣਾ ਤੇ ਦੰਦਾਂ ਦਾ ਪੀਸਣਾ ਹੈਗਾ।
A place where there's no comfort.
ਕੋਈ ਆਰਾਮ ਨਹੀਂ ਹੈਗਾ ਉੱਥੇ।
There was no comfort for Jesus on the cross.
ਸਲੀਬ ਉੱਤੇ ਪ੍ਰਭੂ ਯਿਸੂ ਮਸੀਹ ਨੂੰ ਕੋਈ ਵੀ ਤਸੱਲੀ ਨਹੀਂ ਮਿਲੀ।
His disciples abandoned him.
ਚੇਲੇ ਵੀ ਛੱਡ ਕੇ ਚਲ ਗਏ ਉਹਨੂੰ।
And he was even abandoned by God himself.
ਪਿਤਾ ਨੇ ਵੀ ਉਹਨੂੰ ਛੱਡ ਦਿੱਤਾ।
He was on his own. There was no comfort for him.
ਕੱਲੇ ਸਗੇ ਕੋਈ ਵੀ ਆਰਾਮ ਦੀ ਜਗ੍ਹਾ ਨਹੀਂ ਸੀ ਪ੍ਰਭੂ ਦੇ ਲਈ। ਕੋਈ ਤਸੱਲੀ ਨਹੀਂ ਸੀ।
And his persecutors were gnashing their teeth in anger.
ਔਰ ਲੋਕੀ ਜਿਹੜੇ ਸਤਾਵ ਆਪਣੇ ਦੰਦ ਪੀਸਦੇ ਸੀਗੇ ਔਰ ਰੋਂਦੇ
ਸੀ। We said hell is a place of fire.
ਪ੍ਰਭੂ ਕਹਿੰਦੇ ਨਰਕ ਹੈਗੀ ਜਗ੍ਹਾ ਜਿੱਥੇ ਅੱਗ ਬਹੁਤ ਆ।
A place of pain.
ਦਰਦ।
Jesus endured pain on the cross, the fire of God's wrath.
ਪ੍ਰਭੂ ਯਿਸੂ ਮਸੀਹ ਨੇ ਦੁੱਖ ਸਲੀਬ ਤੇ ਚੱਲਿਆ, ਅੱਗ ਪ੍ਰਭੂ ਸਲੀਬ ਤੇ ਚੱਲੀ, ਪ੍ਰਭੂ ਦਾ ਜਿਹੜਾ ਸਾਰਾ ਕ੍ਰੋਧ ਸੀਗਾ ਪਿਤਾ ਦਾ ਉਹ ਸਾਰਾ ਚੱਲਿਆ ਸਲੀਬ ਉੱਤੇ।
We said hell is a place that is eternal.
ਨਰਕ ਹੈਗੀ ਜਿਹੜੀ ਹਮੇਸ਼ਾ ਹਮੇਸ਼ਾ ਲਈ ਆ।
Jesus in those hours on the cross.
ਸਲੀਬ ਤੇ ਜਿੰਨੇ ਘੰਟੇ ਪ੍ਰਭੂ ਲਟਕੇ ਸੀਗੇ।
We know there was darkness from 12 o'clock to 3 o'clock.
12 ਤੋਂ ਲੈ ਕੇ 3 ਵਜੇ ਤੱਕ ਹਨੇਰਾ ਛਾ ਗਿਆ।
Jesus was suffering darkness.
ਪ੍ਰਭੂ ਹਨੇਰਾ ਝੇਲ ਰਹੇ ਸੀਗੇ।
He was suffering eternal hell that was compressed and laid upon him in those hours. All the hell I deserve somehow, which I don't understand, was laid upon him in those hours. But not only my punishment, but the combined punishment of all his people.
ਸਾਨੂੰ ਪਤਾ ਨਹੀਂ ਕਿੱਦਾਂ, ਪਰ ਸਾਰੀ ਦੀ ਸਾਰੀ ਨਰਕ ਦੀ ਸਜ਼ਾ, ਇਕੱਲੇ ਇਕੱਲੇ ਦੀ, ਮੇਰੀ, ਤੁਹਾਡੀ, ਸਾਰਿਆਂ ਦੀ ਨਰਕ ਦੀ ਸਜ਼ਾ ਜਿਹੜੀ ਮਿਲਣੀ ਚਾਹੀਦੀ ਸੀਗੀ, ਉਹ ਸਾਰੀ ਇਕੱਠੀ ਹੋ ਕੇ 3 ਘੰਟਿਆਂ ਵਿੱਚ ਪ੍ਰਭੂ ਯਿਸੂ ਦੇ ਉੱਤੇ ਸਾਰੀ ਦੁਨੀਆਂ ਦੇ ਪਾਪਾਂ ਦੀ ਸਜ਼ਾ ਉਹਦੇ ਉੱਤੇ ਆ
ਗਈ। ਜੀਸਸ ਡਿਡ ਨਾਟ ਗੋ ਟੂ ਅ ਲਿਟਰਲ ਹੈਲ, ਬਟ ਹੀ ਸਫਰਡ ਹੈਲ।
ਪ੍ਰਭੂ ਯਿਸੂ ਸੀ ਸੱਚੀ ਮੁੱਚੀ ਤਾਂ ਨਹੀਂ ਨਰਕ ਵਿੱਚ ਗਏ, ਪਰ ਉਹਨਾਂ ਨੇ ਸਲੀਪ ਉੱਤੇ ਰਹਿ ਕੇ ਵੀ 3 ਘੰਟਿਆਂ ਵਿੱਚ ਉਹ ਨਰਕ ਝੇਲਿਆ ਜਿਹੜਾ ਕਿ ਸਾਡੇ ਸਾਰਿਆਂ ਦੇ ਲਈ ਹੈਗਾ।
ਵਾਈ ਯੂ ਸੇ
ਕਿਉਂ ਕਿਉਂ ਕਿਉਂਕਿ ਕਿਉਂ ਇਹਦਾ
ਹੋਇਆ? ਇਟਸ ਬਿਕਾਜ਼ ਹੀ ਲਵਡ ਅਸ,
ਕਿਉਂਕਿ ਪ੍ਰਭੂ ਸਾਨੂੰ ਪਿਆਰ ਕਰਦੇ ਇਸ ਕਰਕੇ।
ਇਟਸ ਟੂ ਸੇਵ ਅਸ ਫਰੋਮ ਇਟਰਨਲ ਹੈਲ,
ਉਸ ਨਰਕ ਤੋਂ ਸਾਨੂੰ ਬਚਾਉਣ ਦੇ ਲਈ ਪ੍ਰਭੂ ਨੇ ਕੀਤਾ।
ਐਂਡ ਟੂ ਗਿਵ ਅਸ ਅ ਲਿਵਿੰਗ ਹੋਪ,
ਜ਼ਿੰਦਾ ਆਸ ਦਿੱਤੀ ਪ੍ਰਭੂ ਨੇ।
ਐਂਡ ਐਸ ਵੀ ਕਮ ਟੂ ਦੀ ਐਂਡ ਆਫ ਦਾ ਬੁੱਕ ਆਫ ਰੈਵਲੇਸ਼ਨ,
ਜਦੋਂ ਪ੍ਰਕਾਸ਼ ਦੀ ਪੋਥੀ ਖਤਮ ਹੋ ਰਹੀ ਆ,
ਵੀ ਸੀ ਦਿਸ ਹੋਪ,
ਇਹ ਆਸ ਦੇਖਦੇ ਹਾਂ।
ਬ੍ਰਦਰ ਸਿਸਟਰ, ਦਿਸ ਇਜ਼ ਦਾ ਕਲਾਈਮੈਕਸ,
ਇਹ ਹੈਗਾ ਹੁਣ ਅਸੀਂ ਕਹਿੰਦੇ ਇਹ ਚੋਟੀ ਦੀ ਗੱਲ ਹੈਗੀ ਆ।
ਦਿਸ ਇਜ਼ ਦੀ ਐਂਡ ਗੋਲ, ਦਿਸ ਇਜ਼ ਦੀ ਐਂਡ ਆਫ ਹਿਸਟਰੀ,
ਇਹ ਇਤਿਹਾਸ ਦਾ ਆਖਿਰ ਇੱਥੇ ਆ ਕੇ ਹੋਣਾ, ਦੁਨੀਆ ਦਾ, ਜਗਤ ਦਾ।
ਦਿਸ ਇਜ਼ ਵਾਈ ਰੈਵਲੇਸ਼ਨ ਵਾਸ ਰਿਟਨ,
ਇਸੇ ਕਰਕੇ ਪ੍ਰਕਾਸ਼ ਦੀ ਪੋਥੀ ਲਿਖੀ ਗਈ।
ਰੈਵਲੇਸ਼ਨ ਇਜ਼ ਨਾਟ ਰਿਟਨ ਦੈਟ ਟੂ ਫੋਰ ਅਸ ਟੂ ਕ੍ਰੈਕ ਵੀਅਰਡ ਕੋਡਸ ਐਂਡ ਲੁੱਕ ਇਨਟੂ ਕਨਸਪੀਰੇਸੀ।
ਪ੍ਰਕਾਸ਼ ਦੀ ਪੋਥੀ ਇਸੇ ਕਹਿੰਦੀ ਹੈਗੀ ਕਿ ਅਸੀਂ ਇੱਥੇ ਤਸਵੀਰਾਂ ਨੂੰ ਸਮਝੀਏ, ਜਾਂ ਅਸੀਂ ਕੋਈ ਅਨਗੱਲ ਜਿਹੜੇ ਜਗ੍ਹਾ ਗੱਲਾਂ ਸਾਨੂੰ ਨਹੀਂ ਪਤਾ ਕਿ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।
ਆਬਸੈਸਡ ਵਿਦ ਸਾਈਨਸ,
ਨਿਸ਼ਾਨਾਂ ਦੇ ਲਈ ਅਸੀਂ ਨਿਸ਼ਾਨਾਂ ਵਿੱਚ ਫਸੇ ਹੋਈਏ।
ਨੋ ਨੋ, ਦਿਸ ਇਜ਼ ਇਟ,
ਆਹੀ ਗੱਲ ਹੈ ਕਿ ਆਹੀ ਅੰਤਿਮ ਗੱਲ ਹੈ।
ਦਿਸ ਇਜ਼ ਵਾਈ ਇਟ ਵਾਸ ਰਿਟਨ,
ਇਸੇ ਕਰਕੇ ਲਿਖੀ ਗਈ ਪ੍ਰਕਾਸ਼ ਦੀ ਪੋਥੀ,
ਟੂ ਗਿਵ ਅਸ ਹੋਪ,
ਕਿ ਸਾਨੂੰ ਆਸ ਮਿਲੇ।
Remember, it was written for Christians who were suffering.
ਵਿਸ਼ਵਾਸੀਆਂ ਦੇ ਲਈ ਕਿਤਾਬ ਲਿਖੀ ਗਈ ਸੀ ਜਿਹੜੇ ਵਿਸ਼ਵਾਸੀ ਦੁੱਖ ਉਠਾ ਰਹੇ ਸੀ।
In the New Testament,
ਨਵੇਂ ਨਿਯਮ ਵਿੱਚ,
they were thrown into public arenas,
ਸਿੱਟੇ ਜਾਂਦੇ ਸੀ,
ripped apart by beasts,
ਸ਼ੇਰਾਂ ਦੇ ਕੇ ਸਿੱਟੇ ਜਾਂਦੇ ਸੀ, ਜਾਨਵਰ ਦਰਿੰਦੇ ਉਹਨਾਂ ਨੂੰ ਫਾੜਦੇ ਸੀ।
They were hung on stakes,
ਲੱਕੜੀਆਂ ਉੱਤੇ ਟੰਗੇ ਜਾਂਦੇ ਸੀ,
covered with pitch and set alight,
ਅੱਗ ਲਾਈ ਜਾਂਦੀ ਸੀ ਉਹਨਾਂ ਨੂੰ ਤੇਲ ਫੂਕ ਕੇ,
they were crucified,
ਸਲੀਬ ਦਿੱਤੇ ਜਾਂਦੇ ਸੀਗੇ,
and hung on roads for people to see,
ਸੜਕਾਂ ਉੱਤੇ ਟੰਗੇ ਜਾਂਦੇ ਸੀ ਤਾਂ ਕਿ ਲੋਕੀ ਨੰਗਾ ਦੇਖਣ, ਮਜ਼ਾਕ ਕਰਨ ਉਹਨਾਂ ਦਾ, ਵਿਸ਼ਵਾਸੀਆਂ ਦਾ।
I mean, how could people endure such suffering?
ਇਦਾਂ ਦੇ ਦੁੱਖ ਲੋਕੀ ਕਿੱਦਾਂ ਬਰਦਾਸ਼ਤ ਕਰ ਸਕਦੇ ਆ?
And often, you know, they would break into song in the arena,
unhone sher de mul sitya si unhone geet gaan lag pena, prabhu di ibadat karan lag
pena, pray,
prarthna karde sige,
as they knew the beasts were going to come and rip them apart,
prabhu ke drinde ne aake ja sher ne aake sanu faad ke khaya na, fer vi prabhu di ibadat karde sige.
How could they do this?
Kidda karde sige?
It's because of the hope that they had,
jehdi aas si unhone de kol rakhi hoyi us karke.
It's because of Revelation 21 and 22,
raj de pothi 21 chapter 22 chapter de sadke,
the hope of something better,
achhi cheez di aas unhone kol na ho sake,
the hope of a new heaven and a new earth,
navi zameen nave asman di aas.
That is why early Christians could die so peace,
ਇਸ ਕਰਕੇ ਸ਼ਾਂਤੀ ਦੇ ਨਾਲ ਪੁਰਾਣੇ ਨਵੇਂ ਇਸ ਨਵੇਂ ਦੇ ਵਿਸ਼ਵਾਸੀ ਮਰ ਸਕਦੇ ਸੀਗੇ.
And others who observed and they thought, wow, this must be real, and the gospel spread and it grew.
ਲੋਕਾਂ ਨੇ ਦੇਖ ਕੇ ਕਹਿਣਾ, ਆਹ ਤੇ ਫਿਰ ਸੱਚੀ ਗੱਲ ਹੋਣੀ, ਜਿਹੜੇ ਇੰਨੇ ਵਿਸ਼ਵਾਸੀ ਦੁੱਖ ਮਰਨ ਤੋਂ ਮਨ ਲੱਗੇ ਵੀ ਇਹ ਤੇ ਖੁਸ਼ ਹੈਗੇ ਪ੍ਰਭੂ ਦੇ ਵਿੱਚ, ਇਹ ਸੱਚੀ ਗੱਲ ਹੋਣੀ ਹੈ, ਇਸ ਕਰਕੇ ਲੋਕ ਵਿਸ਼ਵਾਸ ਕਰਨ ਲੱਗ ਪਏ ਵਚਨ ਉੱਤੇ.
Human beings,
ਇਨਸਾਨ,
are creatures that are hope shaped.
ਇਨਸਾਨ ਉਹ ਹੈਗੇ ਜਿਹਨੇ ਜਿਹੜੇ ਆਸ ਦੇ ਨਾਲ ਬਣਾਏ ਗਏ ਹੈਗੇ ਆ.
ਯੂ ਲਿਵ ਯੋਰ ਲਾਈਫ ਨਾਓ,
ਅੱਜ ਤੁਸੀਂ ਆਪਣੀ ਜ਼ਿੰਦਗੀ ਗੁਜ਼ਾਰਦੇ ਆ,
ਬਿਕਾਜ਼ ਆਫ ਵਾਟ ਯੂ ਬਿਲੀਵ ਅਬਾਊਟ ਯੋਰ ਫਿਊਚਰ,
ਜੋ ਤੁਸੀਂ ਆਪਣੇ ਆਉਣ ਵਾਲੇ ਸਮੇਂ ਦੇ ਬਾਰੇ ਵਿਸ਼ਵਾਸ ਕਰਦੇ ਉਸ ਕਰਕੇ.
ਆਰ ਯੂ ਅ ਸਟੂਡੈਂਟ,
ਤੁਸੀਂ ਪੜ੍ਹਦੇ ਆ, ਵਿਦਿਆਰਥੀ,
ਆਰ ਯੂ ਸਟੱਡੀਇੰਗ ਹਾਰਡ,
ਤੁਸੀਂ ਕਿਉਂ ਪੜ੍ਹਦੇ, ਤੁਸੀਂ ਕਿਉਂ ਪੜ੍ਹਾਈ ਕਰਦੇ
ਆ? ਇਟਸ ਬਿਕਾਜ਼ ਆਫ ਯੋਰ ਫਿਊਚਰ,
ਕਿਉਂਕਿ ਆਪਣੇ ਆਉਣ ਵਾਲੇ ਸਮੇਂ ਦੇ ਲਈ.
ਯੂ ਥਿੰਕ ਆਈ ਵਾਂਟ ਅ ਗੁੱਡ ਕਰੀਅਰ ਔਰ ਅ ਗੁੱਡ ਜੌਬ,
ਮੈਨੂੰ ਅੱਛੀ ਨੌਕਰੀ ਚਾਹੀਦੀ, ਮੈਨੂੰ ਅੱਛਾ
ਪੜ੍ਹਾਈ ਚਾਹੀਦੀ. ਆਰ ਯੂ ਅ ਪੇਰੈਂਟ,
ਤੁਸੀਂ ਮਾਂ ਬਾਪ ਹੋ,
ਵਾਈ ਯੂ ਇਨਵੈਸਟਿੰਗ ਇਨ ਯੋਰ ਕਿਡਸ, ਐਂਡ ਵਾਈ ਡੂ ਯੂ ਮੇਕ ਸੱਚ ਸੈਕਰੀਫਾਈਸਸ,
ਕਿਉਂ ਤੁਸੀਂ ਆਪਣੇ ਬੱਚਿਆਂ ਵਿੱਚ ਪੈਸੇ ਖਰਚਦੇ, ਬੱਚਿਆਂ ਉੱਤੇ ਕਿਉਂ ਤੁਸੀਂ ਉਹਨਾਂ ਦੇ ਆਉਣ ਵਾਲੇ ਸਮੇਂ ਦੇ ਲਈ ਤੁਸੀਂ ਕਿਉਂ ਉਹਨਾਂ ਦੇ ਵਿੱਚ ਆਪਣੇ ਪੈਸੇ ਲਾਉਂਦੇ ਆ?
ਇਟਸ ਬਿਕਾਜ਼ ਆਫ ਦ ਫਿਊਚਰ ਆਫ ਯੋਰ ਕਿਡਸ,
ਤੁਹਾਡੇ ਬੱਚਿਆਂ ਦੀ ਬਿਹਤਰੀ ਦੇ ਕਰਕੇ ਕਰਦੇ ਆ.
A story is told about two men.
Kahani dassiya di do bandiyan bare.
They were captured.
Oh, phade gaye.
And thrown into a dark dungeon, and they were told to do 10 years hard labor.
Neer kothri sitte gaye, unnu keha ke 10 saal tusi qaide ba mashaqqat thonu ditti jandi aa.
Just before the first person went in,
pehle bandiyan nu utthe jaan ton pehla,
he was told that his children and his wife were killed.
Unnu keha ke teri teemi nu tere bachchan se maar ditta.
He lasted 2 years.
2 saal utthe reha ho.
He was depressed.
Dukhi ho gaya.
And he died.
Mar gaya.
The second one was told,
usse nu kya gaya,
that your wife and your children will be waiting for you.
Teri patni te tere bacche tera intezar karoge.
And he endured 10 years of hard labor.
10 saal unhe bardasht kiti qaid.
He stayed strong.
Mazboot reha.
Why?
Kyon?
Because he had hope.
Usko aas thi.
Hope.
Aas thi.
That one day he's going to see his kids and his
family. Ek din apni patni nu apne bachcha nu main dekhunga.
That is the difference.
Ye fark aaya.
We function on hope.
Asi insaan aas utte jeende ha.
We are controlled today by the hope that we have of the future.
On wale samay di jehdi aas hai ki oh sanu ajj chalaundi hai ki saryan nu.
What makes a Christian endure so much suffering?
Kehdi cheez hai ki jehde ki vishwasi nu inna kush ਬਰਦਾਸ਼ਤ ਕਰਨ ਤੇ ਮਜਬੂਰ ਕਰ ਦਿੰਦੀ ਆ
ਇਟਸ ਦ ਹੋਪ ਆਫ ਅ ਨਿਊ ਹੈਵਨ ਐਂਡ ਅ ਨਿਊ
ਨਵੀਂ ਜ਼ਮੀਨ ਨਵੇਂ ਅਸਮਾਨ ਦੀ ਆਸ
ਦੀਸ ਕ੍ਰਿਸਚੀਅਨਸ ਦੈਟ ਜੌਨ ਵਾਸ ਐਡਰੈਸਿੰਗ
ਇਹ ਵਿਸ਼ਵਾਸੀ ਜਿਨ੍ਹਾਂ ਨੂੰ ਯੋਹੰਨਾ ਖਤ ਲਿਖ ਰਿਹਾ
ਦੈਟ ਗੋਨ ਥਰੂ ਟੀਅਰਸ
ਉਹ ਹੰਝੂਆਂ ਥਾਨੀ ਗਏ
ਦੈਰ ਵਾਸ ਦ ਫੀਅਰ ਆਫ ਡੈਥ
ਮੌਤ ਦਾ ਡਰ ਸੀਗਾ
ਮੈਨੀ ਵਰ ਡਾਈਂਗ
ਬਹੁਤ ਸਾਰੇ ਮਰ ਰਹੇ ਸੀਗੇ
ਦੈਰ ਵਾਸ ਸੋਰੋ
ਗਮ ਸੀਗਾ
ਕ੍ਰਾਈਂਗ
ਰੋਣਾ ਸੀਗਾ
ਪੇਨ
ਦਰਦ ਸੀਗਾ
ਜੌਨ ਸੇਜ਼
ਯੋਹੰਨਾ ਕਹਿੰਦਾ
ਲੁੱਕ
ਦੇਖੋ
ਲੁੱਕ ਐਟ ਰੈਵਲੇਸ਼ਨ ਚੈਪਟਰ 21 ਐਂਡ ਵਰਸ 4
21 ਚੈਪਟਰ 4 ਜਾ ਦੇਖੋ
ਲੁੱਕ ਐਟ ਯੋਰ ਫਿਊਚਰ ਇਟਸ ਅ ਬ੍ਰਾਈਟ ਫਿਊਚਰ
ਕਹਿੰਦੇ ਕਿ ਤੁਹਾਡਾ ਆਉਣ ਜਿਹੜਾ ਹੈਗਾ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਅੱਛਾ
ਗੋਡ ਵਿਲ ਵਾਈਪ ਅਵੇ ਐਵਰੀ ਟੀਅਰ ਫਰਮ देयर ਆਈਜ਼ ਦੇ ਸ਼ਾਲ ਬੀ ਨੋ ਮੋਰ ਡੈਥ অর ਸੋਰੋ অর ਕ੍ਰਾਈਂਗ
ਔਰ ਵੋ ਉਨਕੀ ਔਰ ਵੋ ਉਨਕੀ ਆਂਖੋਂ ਸੇ ਸਭ ਆਂਸੂ ਪਹੁੰਚ ਜਾਏਗਾ ਇਸਕੇ ਬਾਅਦ ਮੌਤ ਨਾ ਰਹੇਗੀ ਔਰ ਨਾ ਮਾਤਮ ਰਹੇਗਾ ਔਰ ਨਾ ਆਹੋ ਨਾਲਾ ਨਾ ਦਰਦ ਪਹਿਲੀ ਚੀਜ਼ ਜਾਤੀ ਰਹੀ
ਇਫ ਯੂ ਆਰ ਅ ਕ੍ਰਿਸਚੀਅਨ
ਜੇਸੀ ਵਿਸ਼ਵਾਸੀ ਆ
ਯੂ ਹੈਵ ਅ ਮਾਸਿਵ ਮਾਸਿਵ ਹੋਪ
ਫਰ ਕੋ ਇੱਕ ਬਹੁਤ ਵੱਡੀ ਆਸ ਹੈਗੀ ਆ
ਦੈਟ ਸ਼ੁਡ ਚੇਂਜ ਦ ਵੇ ਯੂ ਲਿਵ ਟੂਡੇ
ਅੱਜ ਜਦ ਅਸੀਂ ਜੀਣੇ ਹੈਗੇ ਆ ਸਾਡੇ ਇਸ ਜੀਣ ਦਾ ਨਜ਼ਰੀਆ ਬਦਲਣਾ ਚਾਹੀਦਾ
My favorite season is spring.
ਇਹ ਤਾਂ ਜਿਹੜਾ ਪਾਈ ਦਾ ਜਿਹੜਾ ਫੇਵਰੇਟ ਮੌਸਮ ਜਿਹੜਾ ਹੈਗਾ ਜਿਹੜਾ ਹੁਣ ਜਿਹੜਾ ਚੱਲ ਰਿਹਾ ਰੁੱਤ
ਜਿਹੜੀ ਆ ਇਸ ਸਪ੍ਰਿੰਗ ਬਿਊਟੀਫੁਲ
ਬਹਾਰ ਦਾ ਮੌਸਮ ਜਿਹੜਾ
ਹੈਗਾ ਵੀ ਆਰ ਕਮਿੰਗ ਆਊਟ ਆਫ ਡਾਰਕਨੈਸ ਦ ਡਾਰਕਨੈਸ ਆਫ ਵਿੰਟਰ
ਸਿਆਲ ਦੇ ਹਨੇਰੇ ਚੋਂ ਨਿਕਲ ਕੇ ਆ ਰਹੇ ਆ
ਦ ਕਲੌਕਸ ਗੋ ਫੋਰਵਰਡ ਦ ਡੇਜ਼ ਆਰ ਲੌਂਗਰ
ਅਗਲੇ ਹਫਤੇ ਘੰਟਾ ਅੱਗੇ ਚੱਲ ਜਾਣਾ ਟਾਈਮ ਦੈਨ ਲੋਕ
ਇਨ ਦ ਵਿੰਟਰ ਦ ਟਰੀਜ਼ ਸ਼ੈਡ देयर ਲੀਵਸ ਨਾਓ ਦ ਟਰੀਜ਼ ਆਰ ਕਮਿੰਗ ਬੈਕ ਟੂ ਲਾਈਫ ਯੂ ਸੀ ਦ ਬਿਊਟੀਫੁਲ ਬਲੌਸਮ
ਸਿਆਲਾ ਨੂੰ ਪੱਤੇ ਵੀ ਝੜੀਆਂ ਦੇ ਦਰਖਤਾਂ ਤੋਂ ਹੁਣ ਮੌਸਮ ਆ ਗਿਆ ਪੱਤੇ ਆਏ ਨੇ ਆ ਫਲ ਨਿਕਲਣ ਹੈਗੇ ਆ ਸਾਰੇ ਪਾਸੇ ਹਰਿਆਲੀ
ਦ ਸਪ੍ਰਿੰਗ ਫਲਾਵਰਸ ਦ ਕ੍ਰੋਕਸਿਸ ਦ ਸਨੋ ਡ੍ਰੌਪਸ ਦ ਡੈਫੋਡਿਲਸ ਐਂਡ ਦ ਟਿਊਲਿਪਸ
ਸੋਹਣੇ ਸੋਹਣੇ ਫਲ ਨਿਕਲਣ ਹੈਗੇ ਆ
ਯੂ نو ਵਿੰਟਰ ਵਾਸ ਲਾਈਕ ਇਟ ਵਾਸ ਬਲੈਕ ਐਂਡ ਵਾਈਟ
ਜਦੋਂ ਸਰਦੀ ਸੀਗੀ ਉਦੋਂ ਗਰਮ ਉਹਦਾ ਸਫੇਦ ਚਿੱਟਾ ਮੌਸਮ
ਫਰਕ ਐਂਡ ਨਾਓ ਕਲਰ ਇਟਸ ਕਮਿੰਗ ਬੈਕ
ਹੁਣ ਰੰਗ ਬਿਰੰਗੇ ਰੰਗ ਆ ਰਹੇ ਕਿ ਫੁੱਲਾਂ ਦੇ ਰੰਗ ਆ ਰਹੇ ਹੈਗੇ ਆ
ਦਿਸ ਲਾਈਫ
ਇਹ ਜ਼ਿੰਦਗੀ
ਇਟਸ ਫੁੱਲ ਆਫ ਡਾਰਕਨੈਸ
ਇਹ ਜ਼ਿੰਦਗੀ ਹਨੇਰੇ ਦੀ ਭਰੀ ਹੋਈ ਹੈ
ਇਟਸ ਬਲੈਕ ਐਂਡ ਵਾਈਟ
ਕਾਲੀ ਚਿੱਟੀ ਹੈਗੀ ਆ
A recent survey showed that young people now, more young people are, more than 50% of them are suffering from depression.
ਇੱਕ ਮਾਇਨਾ ਕੀਤਾ ਗਿਆ ਕਹਿੰਦੇ ਕਿ ਅੱਜ ਦੇ ਜ਼ਮਾਨੇ 'ਚ ਅੱਧਿਆਂ ਨਾਲੋਂ ਜ਼ਿਆਦਾ ਬੱਚੇ ਜਿਹੜੇ ਹੈਗੇ ਉਹ ਡਿਪਰੈਸ਼ਨ ਥਾਣੀ ਦਿਮਾਗੀ ਬਿਮਾਰੀ ਥਾਣੀ ਜਾ ਰਹੇ ਹੈ
That's the world. The world is full of war and terrorism.
ਦੁਨੀਆ ਲੜਾਈ ਦੇ ਨਾਲ ਉਗਰਵਾਦੀਆਂ ਦੇ ਨਾਲ ਇਦਾਂ ਦੀ ਚੀਜ਼ਾਂ ਨੇ ਭਰੀ ਹੋਈ ਹੈਗੀ ਆ ਕਿ ਦੁਨੀਆ ਬਹੁਤ ਖਰਾਬ ਹੈਗੀ ਆ
This is winter. This is darkness.
ਆ ਜਿਹੜਾ ਦੌਰ ਚੱਲ ਰਿਹਾ ਇਹ ਸਿਆਲ ਦਾ ਦੌਰ ਚੱਲ ਰਿਹਾ ਦੁਨੀਆ ਉੱਤੇ
Brother sister spring is coming.
ਪਰ ਬਹਾਰ ਆਉਣ ਵਾਲੀ ਆ
There's a new heaven and a new earth.
ਨਵੀਂ ਜ਼ਮੀਨ ਤੇ ਨਵਾਂ ਅਸਮਾਨ ਆਉਣ ਵਾਲਾ
And this world will be transformed from a black and white world to one full of color
ye duniya jehdi hai ki bahut jaldi kale chitte to tabdeel ho ke rang barangi duniya badal rahi hai ki ek rang aaye ne duniya vich
now the question is this
oh sawal hai ga
what is the new heaven and earth going to be like
navi zameen te nava asman jehdi sanu intezar hai ga hoga kidan da
that is what we want to know
eh pata karna na
what is our future hope based on
sadi aas ka te tiki hoyi hai ki ya
so this is what we're going to look at today now we're not going to go into every minor detail
nikki gal ta ne dekhange
People have lots of questions about the new heaven and the new earth and the Bible doesn't reveal everything but it reveals something
bahut sare sawal hai ke lokan ko nave zameen nave asman de bare par bible sar kan dassi unna hi dassdi aa jinna sade layi zaruri aa
it's best not to make things up but to just stick to what the bible says
gallan na banao apne kolon na lao jo likhya oh ch raho ਉਹ ਤੇ ਸਬਰ
ਕਰੋ। And I think God hasn't revealed everything because I think there's an element of surprise here।
ਪਰਮੇਸ਼ਵਰ ਨੇ ਸਾਨੂੰ ਸਾਰਾ ਨਹੀਂ ਦੱਸਿਆ, ਨਹੀਂ ਜ਼ਾਹਰ ਕੀਤਾ, ਕਿਉਂਕਿ ਪ੍ਰਭੂ ਸਾਨੂੰ ਵੀ ਹੈਰਾਨ ਕਰਨਾ ਚਾਹੁੰਦਾ।
But we're going to look at three things today।
ਪਰ ਤਿੰਨ ਗੱਲਾਂ ਦੇਖਣੀਆਂ ਅੱਜ।
Firstly,
ਪਹਿਲੀ ਗੱਲ,
everything will be made new।
ਸਾਰਾ ਕੁਝ।
Secondly, we'll consider what is not in the new heaven and the new earth.
ਦੇਖਾਂਗੇ ਕਿ ਨਵੀਂ ਜ਼ਮੀਨ ਤੇ ਨਵੇਂ ਸਮਾਂ ਦੇ ਕੀ ਨਹੀਂ ਹੋਊਗਾ।
And then thirdly, we'll see what things will be there.
ਉੱਥੇ ਕੀ ਹੋਊਗਾ, ਇਹ ਤਿੰਨ ਗੱਲਾਂ ਦੇਖਣੀਆਂ।
So firstly then,
ਪਹਿਲੀ ਗੱਲ,
in the new heaven and the new earth, everything will be made new.
ਨਵੀਂ ਜ਼ਮੀਨ ਨਵੇਂ ਸਮਾਂ ਕਿਉਂ ਨਾ ਸਾਰਾ ਕੁਝ ਨਵਾਂ ਹੋਣਾ।
So chapter 21 verse 1.
ਪਹਿਲੀ ਆਇਤ,
now I saw a new heaven and a new
ਫਿਰ ਮੈਨੇ ਇੱਕ ਨਈ ਅਸਮਾਨ ਔਰ ਇੱਕ ਨਈ ਜ਼ਮੀਨ ਕੋ ਦੇਖਾ।
Chapter 21 and verse 5.
ਪੰਜਵੀਂ ਆਇਤ,
it says behold I make all things new.
ਦੇਖੋ ਮੈਂ ਸਾਰੀ ਚੀਜ਼ਾਂ ਕੋ ਨਿਆ ਬਣਾ ਦਿੱਤਾ ਹੂੰ।
According to 2 Peter chapter 3 verse 10 and 12.
ਦੂਸਰੇ ਪਤਰਸ 3:10-12.
What this means is,
ਕੀ ਮਤਲਬ ਹੈਗਾ,
I think,
ਸਾਡਾ ਖਿਆਲ ਹੈਗਾ,
that this earth will remain,
ਇਹ ਧਰਤੀ ਤਾਂ ਰਹੂਗੀ ਜਿਹੜੀ ਜ਼ਮੀਨ ਹੈਗੀ
ਆ, ਇਟ ਵਿਲ ਬੀ ਰੀਨਿਊਡ,
ਤਾਜ਼ਾ ਕੀਤੀ ਜਾਊਗੀ।
Some people say it'll be a brand new earth.
ਕਈ ਕਹਿੰਦੇ ਕਿ ਨਵੀਂ ਜ਼ਮੀਨ ਹੋਗੀ।
That's fine. I think this is my opinion and I think there's strong evidence for it.
ਹੋ ਸਕਦਾ, ਪਤਾ ਨਹੀਂ, ਪੱਕਾ ਨਹੀਂ ਪਤਾ ਕਹਿ ਸਕਦੇ।
It's just like the resurrected body.
ਜਿੱਦਾਂ ਜਿਸਮ ਜਦੋਂ ਜੀ ਉੱਠਦਾ ਹੈਗਾ,
our resurrected body will be, this body will remain, it'll be the same body but it'll be resurrected.
ਇਹ ਸਾਡਾ ਜਿਸਮ ਇਦਾਂ ਦਾ ਹੋਗਾ ਪਰ ਇੱਕ ਨਵਾਂ ਜੀ ਉੱਠਿਆ ਜਿਸਮ ਹੋਗਾ।
And it'll be made new.
ਨਵਾਂ ਹੋਗਾ।
Paul speaks about the resurrected body in 1 Corinthians 15.
ਪਹਿਲੇ ਕਿਤੇ 15 ਵਿੱਚ ਪੌਲਸ ਗੱਲ ਕਰਦਾ ਨਵੇਂ ਜਿਸਮ ਬਾਰੇ।
He said the body will be imperishable. Imperishable, incorruptible.
ਇਹ ਨਾਸ਼ਵਾਨ ਨਹੀਂ ਹੋਗੀ।
Not subject to disease or sin.
ਕੋਈ ਬਿਮਾਰੀ ਨਹੀਂ ਲੱਗਣੀ, ਕੋਈ ਨਾ ਬਿਮਾਰ ਨਹੀਂ ਹੋਣਾ, ਕੋਈ ਹਾਏ ਹਾਏ ਨਹੀਂ ਹੋਣੀ ਹੈਗੀ।
It'll be glorious.
ਮਹਿਮਾ ਵਾਲੀ ਹੋਗੀ।
It'll be powerful.
ਤਾਕਤਵਰ ਹੋਗੀ।
It's not going to be a weak body.
ਕਮਜ਼ੋਰ ਜਿਸਮ ਨਹੀਂ ਹੋਣਾਗਾ।
But it'll be a body that is powerful and there'll be no more trace of sin.
Oh, jism aisa hoga jis te vich paap da koi vi nishan nahi hona hai.
Now this is really really important.
Eh juri gal gaya.
When I first became a Christian,
ਜਦੋਂ ਮੈਂ ਪਹਿਲਾਂ ਵਿਸ਼ਵਾਸ ਕੀਤਾ,
I used to think that our final state,
ਮੈਂ ਸੋਚਦਾ ਸੀ ਸਾਡੀ ਅਖੀਰਲੀ ਦਸ਼ਾ,
will be that our souls will leave this body and go to heaven.
ਸਾਡੀਆਂ ਰੂਹਾਂ ਜਿਸਮ ਨੂੰ ਛੱਡ ਕੇ ਸਵਰਗ ਚਲੀ ਜਾਊਗੀਆਂ।
Now we saw that that's the temporary intermediate state, what happens to us when we die.
ਜੇ ਅਸੀਂ ਮਰਦੇ ਥੋੜੀ ਦੇਰ ਦੀ ਗੱਲ ਹੈ, ਦਰਮਿਆਨ ਦੀ ਗੱਲ ਹੁੰਦੀ, ਜਦ ਅਸੀਂ ਮਰਦੇ ਹਾਂ ਸਾਰਾ ਸਾਡੀ ਰੂਹ ਨਿਕਲ ਜਾਂਦੀ ਜਿਸਮ ਵਿੱਚੋਂ।
But that is not the final state.
ਪਰ ਅੰਤਿਮ ਦਿਸ਼ਾ ਨਹੀਂ ਹੈ ਸਾਡੀ।
That is not the best state for us.
ਉੱਥੇ ਅਸੀਂ ਨਹੀਂ ਰਹਿਣਾ, ਉੱਥੇ ਨਹੀਂ ਰਹਿਣਾ ਹੈਗਾ।
Our souls are not going to heaven.
ਸਾਡੀ ਰੂਹਾਂ ਨੇ ਸਵਰਗ ਨਹੀਂ ਜਾਣਾ ਹੈਗਾ।
Rather, heaven will come down to earth.
ਸਵਰਗ ਨੇ ਉੱਤਰ ਕੇ ਧਰਤੀ ਉੱਤੇ ਆ ਜਾਣਾ ਸਾਡੀ
ਰੂਹਾਂ ਦਾ। And transform this physical earth.
ਇਸ ਜਿਸਮ ਨੂੰ, ਇਹ ਜਿਹੜੀ ਧਰਤੀ ਹੈਗੀ, ਇਹਨੂੰ ਬਦਲ ਦੋਗੇ।
That is why there'll be a new heaven and a new earth.
ਇਸੇ ਕਰਕੇ ਨਵੀਂ ਜ਼ਮੀਨ ਔਰ ਨਵਾਂ ਆਸਮਾਨ ਹੋਗਾ।
Verse 2 talks about the new Jerusalem.
ਨਵਾਂ ਯਰੂਸ਼ਲਮ ਦੇ ਬਾਰੇ ਗੱਲ ਕੀਤੀ
ਜਾਂਦੀ ਹੈ। Everything will be made new.
ਸਾਰਾ ਨਵਾਂ ਕੀਤਾ ਜਾਊਗਾ।
It'll come down from heaven.
ਅਸਮਾਨ ਸੇ ਉਤਰ ਕੇ ਆਏਗਾ।
Verse 3 talks about, it says the tabernacle of God is with men. God will dwell with his people on the earth.
ਖੁਦਾ ਦਾ ਖੇਮਾ ਆਦਮੀਆਂ ਦੇ ਦਰਮਿਆਨ ਹੈ, ਉਹ ਉਨਕੇ ਸਾਥ ਖੇਮਾ ਆਏਗਾ, ਉਨਕੇ ਸਾਥ ਸਕੂਨਤ ਕਰੇਗਾ।
We will not be floating spirits.
ਅਸੀਂ ਐਵੇਂ ਉੱਡਦੀਆਂ ਹੋਈਆਂ ਰੂਹਾਂ ਨਹੀਂ ਹੋਣਾ।
We will have physical bodies.
ਸਾਡੇ ਜਿਸਮ ਹੋਣੇ, ਜਿੱਦਾਂ ਜਿਸਮ ਹੈਗਾ ਸਾਡੇ
ਹੋਣ। We will walk.
ਤੁਰਾ ਫਿਰਾਂਗੇ।
We will touch.
ਛੂਵਾਂਗੇ।
We will feel.
ਮਹਿਸੂਸ ਕਰਾਂਗੇ।
We will eat.
ਖਾਵਾਂਗੇ।
We will interact.
ਇੱਕ ਦੂਸਰੇ ਨਾਲ ਗੱਲਬਾਤ ਕਰਾਂਗੇ।
We will just like Jesus, we will eat fish, as I said, we'll eat.
ਪ੍ਰਭੂ ਯਿਸੂ ਜੀ ਕਹਿੰਦੇ ਨੇ, ਪ੍ਰਭੂ ਨੇ ਰੋਟੀ ਖਾਦੀ ਸੀ, ਮੱਛੀ ਖਾਦੀ ਸੀ,
ਅਸੀਂ ਵੀ ਰੋਟੀ ਖਾਵਾਂਗੇ। We will not be in the clouds with harps.
ਇਹ ਨਹੀਂ ਕਿ ਅਸੀਂ ਬਾਜੇ ਲੈ ਕੇ ਹਵਾ 'ਚ ਅਸੀਂ ਉੜੇ ਫਿਰਾਂਗੇ।
No, we will live on the earth.
ਜ਼ਮੀਨ ਤੇ ਸਾਡੇ ਪੈਰ ਹੋਗੇ, ਧਰਤੀ ਉੱਤੇ ਹੋਵਾਂਗੇ।
Heaven will come down to earth.
ਅਸਮਾਨ ਉਤਰ ਕੇ ਧਰਤੀ ਉੱਤੇ ਆ ਜਾਣਾ।
Get this idea out of your head.
ਇਹ ਆਪਣੇ ਦਿਮਾਗ ਦੇ ਵਿੱਚੋਂ ਗੱਲ ਕੱਢ ਦਿਓ।
That our final state will be that we will always be in, like, sort of floating in the clouds. That is wrong.
The shay hogi kaisi hawa ch asi udde firange jida fish te udde firange.
Brother, sister, there's going to be a new heaven and a new earth.
Je nami zameen honi hai te nava asman bhi hona hega.
When Geeta and I got married 33 years ago this year.
33 saal pehla jadon bhai Joy te Geeta da vyah hoya siga.
Guess where we went for our honeymoon?
Kithe gaye si honeymoon nu?
Don't say Handsworth.
South Africa?
We went to Llandudno in Wales.
Where?
Llandudno.
Llandudno, Wales, guys. Wales. Wales, guys. It's a very nice place.
Nowadays, people go to Dubai and, I don't know, Turkey or somewhere exotic.
We went to Llandudno.
It's a beautiful place.
Very nice place.
We were in our 20s. I was going to show you a picture, but it's too embarrassing.
But
we were a lot younger. And we just got married. And we're all starry-eyed.
And
everything looked beautiful. And maybe we looked beautiful, I don't know. And we went to so many places. We went to the lakes and we took pictures. We went to the mountains and we took a picture. Then, I think, for our 20th or 25th wedding anniversary, we thought, let's go back there. And we'll go to every spot where we took a picture and take a picture 20 years
later.
It was nice, but it didn't feel the same.
Oh, nahi mehsoos hoya.
And we didn't look the same
either.
It just didn't feel the same. It was beautiful, but somehow the lakes didn't feel the same. The mountains didn't feel the same.
It just felt old and familiar.
In the new heaven and the new earth,
nave asman aur navi zameen de vich,
everything will be made new.
Sara kuch
it will never feel old.
Kuch bhi purana nahi mehsoos hona hai.
The impact will not go after 10, 20, 30, 40, 1,000 years.
10 saal, 20 saal, 1,000 saal to baad bhi, oh, jehdi khushi hegi hai, oh, badalni nahi hai.
All things will be made new.
Sab kuch nama hona.
If you read the book of Genesis and you read the book of Revelation,
ye utpatti te prakash di pothi padho,
you'll find there's a parallel between Genesis and Revelation.
Utpatti te prakash di pothi vich ik same gal jari hegi hai.
Everything that is destroyed through Adam, through sin in Genesis, is made new in Christ and made better
Adam,
in the new heaven and
Adam
the new earth.
Jo sara ka nash ho gaya iska utpatti de vich oh sara kuch prabhu yeshu masih de vich na sirf sona banya par nava banya aur sona banya oh pehle naal vi sona banya.
In Genesis, God creates the heavens and the earth.
Utpatti vich parmeshwar ne zameen aur asman nu banaya.
Now there's a new heaven and a new earth.
Hun prabhu navi zameen te nava asman bana reya.
In Genesis, God creates the sun and moon. In Revelation, we won't read Revelation chapter 21, verse 23. He says, there's no need for sun and moon, for God's glory and the Lamb will be its light. Genesis, God makes the night.
Utpatti vich Rab ne raat banayi.
Revelation says there's no more night.
Prakash di putti kehega ki hun raat hi nahi.
22 verse 5.
Bhai chapter.
In Genesis, it describes Satan and how he tempted man to sin.
Utpatti vich shaitan nu kida shaitan ne kida insaan nu.
In Revelation, there's no more Satan. He's cast into the lake of fire.
Prakash di putti kehega shaitan jo rahega oh ag de chheel vich sutta gaya.
In Genesis 3,
Utpatti 10,
it speaks of how God curses the world because of man's sin.
Prabhu ne duniya nu shraap ditta Adam de paap karke.
In Revelation, it says there's no more curse. Chapter 22 and verse 3. We don't need to read it. In Genesis 3,
Utpatti 10,
it describes how man is cast out of Eden, out of paradise. Revelation, it tells us now God will dwell with man. In Genesis, it talks about the beginnings of pain and sorrow. In Revelation,
Prakashi Pothi vich,
chapter 21 verse, it says there's no more pain or sorrow. In Genesis,
Utpatti vich,
man fell into sin.
Insaan paap vich dag gaya.
The whole of creation fell.
Sari ਆਦਮ ਸਾਰੀ ਇਨਸਾਨੀਅਤ ਸਾਰੀ ਕੁਦਰਤ ਲੈ ਗਈ.
Death and decay came to the world.
Maut aur barbadi aa gayi.
In the new heaven and the new earth.
Nayi asman navi zameen de vich.
The earth will be restored and made more glorious.
Dharti bahal kiti jaugi agge na vi soni banayi jaugi.
It'll be filled with the knowledge and the glory of the Lord as the waters cover the sea.
Parmeshwar de gyan de naal odi purpuri de naal sara purpur hoga jidda dharti te samundar de pani hunda.
In Genesis.
Utpatti vich.
Because of sin.
ਪਾਪ ਦੇ ਕਰਕੇ
ਰਿਲੇਸ਼ਨਸ਼ਿਪਸ ਵਰ ਡਿਸਟਰੋਇਡ
ਰਿਸ਼ਤੇ ਬਰਬਾਦ ਹੋ ਗਏ
ਬਿਟਵੀਨ ਗੋਡ ਐਂਡ ਮੈਨ
ਪਰਮੇਸ਼ਰ ਤੇ ਇਨਸਾਨ ਦੇ
ਵਿਚਕਾਰ ਬਿਟਵੀਨ ਮੈਨ ਐਂਡ ਮੈਨ
ਇਨਸਾਨ ਤੇ ਇਨਸਾਨ ਦੇ ਵਿਚਕਾਰ
ਬਿਟਵੀਨ ਗੋਡ ਐਂਡ ਹਿਸ ਇਨਵਾਇਰਨਮੈਂਟ ਐਂਡ ਨੇਚਰ ਐਂਡ ਐਨੀਮਲ
ਪਰਮੇਸ਼ਰ ਔਰ ਇਨਸਾਨ ਔਰ ਕੁਦਰਤ ਔਰ ਜਾਨਵਰ ਔਰ ਆਬੋ ਹਵਾ ਦੇ ਨਾਲ
ਇਨ ਦ ਨਿਊ ਹੈਵਨ ਐਂਡ ਦ ਨਿਊ ਅਰਥ
ਪਰ ਨਵੀਂ ਜ਼ਮੀਨ ਔਰ ਨਵੇਂ ਅਸਮਾਨ ਦੇ ਵਿਚ
ਆਲ ਆਫ ਥੀਸ ਵਿਲ ਬੀ ਰੀਸਟੋਰਡ ਐਂਡ ਮੇਡ ਮੋਰ
ਗਲੋਰੀਅਸ ਸਾਰਾ ਬਹਾਲ ਕੀਤਾ ਜਾਊਗਾ ਔਰ ਅੱਗੇ ਨਾਲੋਂ ਵੀ ਸੋਹਣਾ ਬਣਾਇਆ ਜਾਊਗਾ
God will dwell with his people.
Parmeshwar apne lokan de vich vas karuge.
There will be relationships between men and men that are not sin based.
Aadmi de vich oh rishte ho gaye jehde ke paap de nahi hage jidda ajj hage
hai par man will be at peace with the environment.
Aur aadmi aabo hawa vatavaran de naal aabo hawa de vich oh khush hoga.
Says in Isaiah.
Isaiah vich likhya.
Chapter 11 verse
6 to 9. 11 shetan aur lage.
The lion will lie down with the lamb.
Sher
And yes, there will be animals in the new heaven and the new earth. Everything will be restored and made more glorious. Don't you long for this? Don't you long for Jesus? To come back.
ਕਿੰਨੇ ਸੀ ਚਾਹ ਹੁੰਦੇ ਕਿ ਪ੍ਰਭੂ ਯਿਸੂ ਸੀ ਜਲਦੀ ਵਾਪਸ ਆਉਣ.
Everything that was lost in Adam is restored in Christ.
ਆਦਮ ਵਿੱਚ ਜੋ ਸਾਰਾ ਕੋਈ ਗੁਆਚ ਗਿਆ ਸੀਗਾ ਪ੍ਰਭੂ ਯਿਸੂ ਨੇ ਸੀ ਅੱਗੇ ਨਾਲ ਵੀ ਸੋਹਣਾ ਬਣ ਕੇ ਸਾਨੂੰ ਦੁਬਾਰਾ ਦਿੱਤਾ ਜਾਊਗਾ.
Chapter 21 verse 2 talks about the new Jerusalem.
ਇੱਕੀ ਚੈਪਟਰ ਦੂਸਰੇ ਲਿਖਿਆ ਨਵੇਂ ਯਰੂਸ਼ਲਮ ਦੇ ਬਾਰੇ.
It will come down out of heaven from God.
ਸਵਰਗ ਤੋਂ ਉਤਰ ਕੇ ਆਊਗਾ ਜਿਵੇਂ ਤੇ.
There's no separation between heaven and earth. Probably that's what it means. They'll be linked.
ਕੀ ਮਤਲਬ ਕਿ ਕੋਈ ਜੁਦਾਈ ਨਹੀਂ ਹੋਗੀ ਅਸਮਾਨ ਤੇ ਜ਼ਮੀਨ ਦੇ ਵਿੱਚ ਉਹ ਜੁੜੇ ਹੋਗੇ.
God will dwell with his people verse 3. ਉਹ
ਆਪਣੇ ਲੋਕਾਂ ਦੇ ਨਾਲ ਵਾਸ ਕਰੂਗੇ ਵਿਚ ਆ ਕੇ.
But the question is what is the new Jerusalem?
ਸਵਾਲ ਹੈ ਕਿ ਨਵੀਂ ਯਰੂਸ਼ਲਮ ਹੈ ਕੀ?
Is it a literal city?
ਸੱਚੀ ਮੁੱਚੀ ਦਾ ਸ਼ਹਿਰ ਆ?
In chapter 21 verse 9 through 22 it describes the new Jerusalem
bayan kite jande no ayat leke bayan kite jande nave Jerusalem da
it's absolutely beautiful
bahut sona hai ga
made of precious stone
kimti joharatan da banaya hoya
and there are beautiful colors
sone sone rang hai gaya
the gates are made of pearls and the streets of gold and glass
moti hire motiyan de joharatan de fatak bane hai gaya sone di sadkan hai gaya
But is it a literal city?
ਕੀ ਕੋਈ ਇਹ ਸੱਚੀ ਮੁੱਚੀ ਦਾ ਸ਼ਹਿਰ ਬਿਆਨ ਕੀਤਾ ਗਿਆ ਕਿ ਉਦਾਂ ਤਸਵੀਰ ਦਿਖਾਈ ਆ?
Some Christians believe it's a literal city.
ਕਈ ਵਿਸ਼ਵਾਸੀ ਕਹਿੰਦੇ ਕਿ ਇਹ ਸਾਨੂੰ ਇੱਕ ਦਿਖਾਇਆ ਗਿਆ ਹੈ ਕਿ ਇੱਕ ਤਸਵੀਰ ਦੇ ਨਾਲ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ.
And it may be maybe I don't know I'm not 100% sure.
ਪੱਕਾ ਨਹੀਂ ਪਤਾ.
But here in Revelation chapter 21 and this is what I think.
ਕਿ ਚੈਪਟਰ ਜੋ ਅਸੀਂ ਸੋਚਦੇ ਪਾਏ ਕਿ ਮੈਂ ਸੋਚਦਾ
It seems to indicate something else.
ਕੁਝ ਹੋਰ ਇਸ਼ਾਰਾ ਹੈਗਾ.
In verse 9, it says this. Then one of the seven angels who had the seven bowls filled with the seven last plagues came to me and talked to me, saying, Come, I will show you the bride, the Lamb's wife. Just read that last part. I'll show you the bride, the Lamb's wife.
He said, Ek ne aakar mujhse kaha ki idhar aa, main tujhe dulhan yani barre ki biwi dikhaun.
Then, verse 10, it says, And he carried me away in the spirit to a great and high mountain and showed me the great city, the holy city, descending out of heaven from God.
Aur wo mujhe rooh mein ek bade aur oonche pahad par le gaya aur shahr-e-muqaddas Jerusalem ko asman par se khuda ke paas se utarte dikhaya.
So it seems to indicate to me
lagda
that the city is a picture of Christ's bride
ke jehri jehra sheher hai Jerusalem eh prabhu yeshu masih di dulhan jehri hai giya ohdi tasveer
of God's people I don't think it's a literal city
sachi muchi da sheher hai par lokan di prabhu de lokan di tasveer
it has beautiful foundations and gates and streets
darwaje sohne hai sadkan sohni hai
and I think this talks about the beauty of the church
eh mandli di sundarta da bayan hai
God's glory will be reflected in his people
parmeshwar di mehma ਉਹਦੇ ਲੋਕਾਂ ਦੇ ਵਿੱਚ ਝਲਕੀ ਝਲਕੂਗੀ
And if you look at chapter 21 and verse 12,
ye 12 ayat dekho,
again, we won't read it, but you can read it at home. It speaks of the names of the 12 tribes of Israel, that's in the Old Testament.
Pranay name likhe, unna de ek vilayan de
the naam, names are on the gates of the city.
Naam, darwaje te likhe hoya gaya.
And in verse 14, speaks of the 12 foundations,
and
on them are the 12 apostles, in the names of the 12 apostles in the New Testament.
12 bunyadan utte 12 rasoolan de naam likhe hoya gaya.
And this seems to indicate to me
lagda hai to pad ke
that all of God's people in the Old Testament and the New Testament,
purane name de nave name de jinne bhi prabhu de log hage,
the 12 tribes represent the Old Testament saints, the 12 apostles represent the New Testament saints.
12 gotra jehde hage ya oh purane name nu pad rehde ha, 12 rasool jehde hage nave name nu pad rehde ha,
they will inhabit the new heaven and the new
oh nave zameen de nave asman de waris ho gaye.
God will then dwell with his
ਪਰਮੇਸ਼ਵਰ ਆਪਣੇ ਲੋਕਾਂ ਦੇ ਵਿਚਕਾਰ ਆ ਕੇ ਵਸੂਗੇ
ਸੋ ਇਨ ਦ ਨਿਊ ਹੈਵਨ ਐਂਡ ਦ ਨਿਊ ਅਰਥ
ਨਵੀਂ ਜ਼ਮੀਨ ਨਵੇਂ ਅਸਮਾਨ ਦੇ ਵਿੱਚ
ਐਵਰੀਥਿੰਗ ਵਿਲ ਬੀ ਰੀਨਿਊਡ
ਸਾਰਾ ਕੁਝ ਤਾਜ਼ਾ ਹੋਏ ਨਾ ਨਵਾਂ ਹੋਏ ਨਾ
ਇਟ ਵਿਲ ਬੀ ਗਲੋਰੀਅਸ
ਸੋਨਾ ਮਹਿਮਾ ਵਾਲਾ ਹੋਣਾ
ਵੀ ਕੈਨ ਸਪੈਕੂਲੇਟ ਅਬਾਊਟ ਥਿੰਗਸ ਪੀਪਲ ਵਾਂਟ ਟੂ ਆਸਕ ਕੁਐਸਚਨਸ ਹਾਊ ਓਲਡ ਵਿਲ ਬੀ ਇਨ ਦ ਨਿਊ ਹੈਵਨ ਐਂਡ ਦ ਨਿਊ ਅਰਥ
ਨਵੀਂ ਜ਼ਮੀਨ ਨਵੇਂ ਅਸਮਾਨ ਲੋਕਾਂ ਦੀ ਸਾਰੀ ਉਮਰ ਕਿੰਨੀ ਹੋਊਗੀ
ਐਂਡ ਥਿੰਗਸ ਲਾਈਕ ਦੈਟ
ਇਦਾਂ ਦੀ ਗੱਲਾਂ ਪੁੱਛਦੇ ਆ
ਬਟ we know everything will be made new and more glorious
again all be sona banaya jaoga bahal
ke ever the garden of eden was
baage adan daro kithe sona hona hega jada aun wala sama
okay secondly then
dusri gal
what will not be there in the new jerusalem
utte ki nahi hoga nave usman mein utte ki nahi hoga
well certainly there'll be no more suffering
dukh nahi honege
look at chapter 21
ki chapter
and verse
4 chauthi ayat
and God will wipe away every tear from their eyes
aur wo unki aankhon ke sab aansu ponch dega
this world is full of tears
aa duniya bhari hoyi hai ki hanjuan de naal
think of the bombings in russia
socho russia jara bomb chalya
just recently the terrorist attack think of the wars in ukraine in gaza
oh gaza vich jehri ladai lagi hai ki ugarwadi jare maar de ke lokan
think of these christians who are suffering
jehre vishwasi dukh utha rahe
hain unhone received this revelation
oh intezar karde se mukashfe da
they were being burnt alive
zinda jalaye jande se ho
they were experiencing pain and tears
kinne dardan thani ja rahe se ho
and this revelation comes to them
re prakash di ir mukashwana nu milya
gives them hope
ਉਹਨਾਂ ਨੂੰ ਆਸ ਮਿਲ ਗਈ
there'll be no more tears
ਕਿ ਹੁਣ ਇਸ ਤੋਂ ਬਾਅਦ ਮੁੜ ਕੇ ਕੋਈ ਹੰਝੂ ਨਹੀਂ ਹੋਣਾ ਹੈਗਾ ਉੱਥੇ
what else does it say verse
ਹੋਰ ਕੀ ਲਿਖਿਆ ਚੌਥੀ ਆਦੇਸ਼
and God will wipe away every tear from their eyes God will wipe them away
ਪ੍ਰਭੂ ਉਹਨਾਂ ਦੇ ਹੰਝੂ ਪਹੁੰਚ ਜਾਏਗਾ ਪ੍ਰਭੂ ਆਪ ਉਹਨਾਂ ਦੇ ਹੰਝੂ ਪਹੁੰਚੇਗਾ
again verse 4
ਚੌਥੀ ਆਦੇਸ਼ ਵਿੱਚ
it says that there shall be no more death
ਔਰ ਉਸਕੇ ਬਾਅਦ ਕੋਈ ਮੌਤ ਨਹੀਂ ਰਹੇਗੀ ਕੋਈ ਮੌਤ ਨਹੀਂ ਹੋਣੀ
everyone dies in this world
is duniya vich sare marde aa
can you imagine a world without death
oh duniya vich soch sakde jithe koi marda nahi hega
no more funerals
koi funeral nahi
I'll never have to do a funeral again
bagan de sanu koi funeral di meeting nahi karni pani
that's incredible
kinni suni gall aa
what else verse 4
aur ki likha
no sorrow no more sorrow
na aho nala na dard
Have you had a sad life?
ਤੁਹਾਡੀ ਜ਼ਿੰਦਗੀ ਦੁੱਖਾਂ ਦੀ ਭਰੀ ਹੈਗੀ ਆ?
Have you lost someone?
ਕੋਈ ਚਲੇਗਾ ਤੁਹਾਡਾ ਕੋਈ?
All your days are full of grief and mourning.
ਤੁਹਾਡੇ ਦਿਨ ਹੰਝੂਆਂ ਦੇ ਨਾਲ ਰੋ ਕੇ
ਕੱਟਦੇ ਹੈਗੇ ਦੁੱਖਾਂ ਕੱਟਦੇ? Have you had a sad upbringing?
ਕੀ ਤੁਹਾਡਾ ਤੁਹਾਡੀ ਪਰਵਰਿਸ਼ ਦੁੱਖਾਂ ਨਾਲ ਹੋਈ ਆ?
Have you been rejected as a child?
ਕੀ ਬੱਚੇ ਜਿਸ
ਸੀ ਕਿ ਤੁਹਾਡਾ
ਇਨਕਾਰ ਕੀਤਾ ਲੋਕਾਂ ਨੇ ਤੁਹਾਨੂੰ ਨੇ
You look at your life and it's a really sad life.
ਤੁਸੀਂ ਦੇਖਦੇ ਆਪਣੀ ਜ਼ਿੰਦਗੀ ਪਿੱਛੇ ਮੋੜ ਕੇ ਕੀ ਤੁਹਾਡੀ ਜ਼ਿੰਦਗੀ ਦੁੱਖਾਂ ਤੇ ਭਰੀ ਸੀਗੀ?
Well there will be no more sorrow in the new heaven and
ਨਵੀਂ ਜ਼ਮੀਨ ਨਵੇਂ ਸਮਾਂ ਚ ਇਦਾਂ ਦੀ ਜ਼ਿੰਦਗੀ ਨਹੀਂ ਮਿਲਣੀ
ਕਿਸੇ ਨੂੰ. All sorrow will be gone.
ਸਾਰਾ ਦੁੱਖ ਚਲ ਜਾਊਗਾ ਆਹੋ ਨਾਲਾ.
Verse 4 again.
ਫਿਰ ਚੌਥੀ ਆਇਤ.
No crying.
ਨਾ ਕੋਈ ਰੋਣਾ.
No more crying.
ਕੋਈ ਰੋਣਾ ਨਹੀਂ ਹੈਗਾ.
God will wipe away every tear.
ਪ੍ਰਭੂ ਆਪ ਸਾਡੇ ਹੰਝੂ ਪੂੰਝੂਗਾ.
Again verse 4 no more pain.
ਕੋਈ ਦਰਦ ਨਹੀਂ.
Can you imagine that?
So sad ya.
How many of us are sick?
Kinne bimar ho gaya?
You're weak.
Kamzor ha.
You wake up every morning and you have pain in your body.
La dukhdi goda dukhda.
And you have to take medicine just to alleviate you from the pain.
Aur ke pehle te goliyan khanne hagiyan ta phir ja ke dard thode dur hunda.
Oh there's not just physical pain, emotional pain.
Jismani dard nahi ਦਿਮਾਗੀ ਦਰਦ ਵੀ ਆ ਕਿ ਸਾਡੇ
ਕੋਲ ਸਾਈਕੋਲੋਜੀਕਲ ਪੇਨ, ਯੂ ਹੈਵ ਬ੍ਰੋਕਨ ਰਿਲੇਸ਼ਨਸ਼ਿਪ,
ਜ਼ਹਿਨੀ ਤੌਰ ਤੇ ਸਾਡੇ ਦਰਦ ਹੈਗੇ ਆ, ਸਾਡੇ ਰਿਸ਼ਤੇ ਟੁੱਟੇ ਹੈਗੇ, ਘਰ ਟੁੱਟੇ ਹੈਗੇ ਆ,
ਬਿਕਾਜ਼ ਯੂ ਹੈਵ ਨੈਵਰ ਬੀਨ ਲਵਡ,
ਇਹ ਦਰਦ ਹੈਗਾ ਕਿ ਮੈਨੂੰ ਕਦੇ ਕਿਸੇ ਨੇ ਪਿਆਰ ਨਹੀਂ ਕੀਤਾ,
ਪੇਨ ਬਿਕਾਜ਼ ਨੋਬਡੀ ਅਪਰੀਸ਼ੀਏਟਸ ਯੂ,
ਕੋਈ ਮੇਰੀ ਕਦਰ ਨਹੀਂ ਕਰਦਾ ਕੋਈ.
You can look back at your life and it's full of pain and it makes
apni zindagi mein tusi mod ke dekho aur tusi dekho kinna thode dukh bhare zindagi hai ye jithon rona aunda na ehi hai.
Guess what, in the new heaven and the new earth,
par navi zameen aur nave aasman de vich
there is no more pain,
koi dard nahi,
no more paracetamol,
koi goli nahi khani sve uth ke,
no more, I don't know what you take.
Ki khanone sve nu breakfast pehla
naproxen or anti-inflammatories or ibuprofen,
koi bhi bhi goliyan nahi khani sve nu phir ja ke roti breakfast karna.
Isn't that wonderful?
Ki ni soni gall hai, goliyan te bagair
no more surgery,
koi operation nahi hone,
that's great.
Ki ni soni gall hai,
verse
27 stay
at it says there'll be no more sin, nothing can defile the new heaven and the new earth.
Ki likha ke stay te ki likha koi bhi cheez ਉਹਨੂੰ ਨਾਪਾਕ ਨਹੀਂ ਕਰ ਸਕਦੀ ਹੈਗੀ.
No need for a burglar alarm on your house.
ਘਰੋਂ ਤੇ ਅਲਾਰਮ ਲਾਉਣ ਦੀ ਵੀ ਲੋੜ ਨਹੀਂ ਹੈਗੀ ਤੁਹਾਨੂੰ.
No more crime.
ਕੋਈ ਜੁਰਮ ਨਹੀਂ ਹੋਣਾ.
No more vandalism.
ਕੋਈ ਤੁਹਾਡੀ ਗੱਡੀ ਨਹੀਂ ਚੋਰੀ ਹੋਣੀ, ਕੋਈ ਤੁਹਾਡੇ ਸ਼ੀਸ਼ੇ ਪੜਨੇ.
No more judges, no more jail.
ਕੋਈ ਪੁਲਿਸ ਨਹੀਂ, ਕੋਈ ਜੱਜ ਨਹੀਂ, ਕੋਈ ਕੈਦਖਾਨਾ ਨਹੀਂ, ਕੁਛ ਨਹੀਂ.
Isn't this glorious?
ਕਿੰਨੀ ਸੋਹਣੀ ਗੱਲ ਆ.
This is the new heaven and the new earth.
ਇਹ ਹੈਗੀ ਆ ਨਵੀਂ ਜ਼ਮੀਨ ਤੇ ਨਵਾਂ ਆਸਮਾਨ.
These are things that will not be there.
ਇਹ ਚੀਜ਼ਾਂ ਉੱਥੇ ਨਹੀਂ ਹੋਣੀਆਂ ਹੈਗੀਆਂ.
Verse 23 of chapter 21. No more sun and moon, I've said that, no more night.
ਕੋਈ ਦਿਨ ਨਹੀਂ, ਕੋਈ ਰਾਤ ਨਹੀਂ, ਕੋਈ ਸੂਰਜ ਨਹੀਂ, ਕੋਈ ਚੰਦ ਨਹੀਂ, ਕੋਈ ਕੁਛ ਨਹੀਂ.
No more gas bills.
ਕੋਈ ਬਿੱਲ ਬੱਤੀਆਂ ਨਹੀਂ ਹੋਣੀਆਂ, ਜਿੰਨਾ ਮਰਜ਼ੀ ਜਿੰਨੇ ਮਰਜ਼ੀ ਨਿੱਕੇ ਰਹੋ.
No more electric bills.
ਕੋਈ ਬਿਜਲੀ ਦਾ ਬਿੱਲ ਨਹੀਂ ਆਉਣਾ.
Glorious, isn't
it? Quick council tax nahi hona aayega.
There'll be plenty of it. Endless supply of all these things.
Ye sari cheezan sanu bahut milne hai, mufte milne hai, koi bill nahi aana ke mahine baad.
Okay, these are things that will not be there.
Ye to kuch utne utne nahi hona aayega.
What will be there?
Par utte hoga ki?
Let's have a look. What will be there?
Ye dekhiye ki hoga ki utte.
Will we just be idling around?
Ki utte baith ke bhi assi vele rahange?
People have this vision of a final state of, you know, sitting, bathing the sun and eating grapes all day.
ਇਹ ਸੋਚ ਹੈਗੀ ਲੋਕਾਂ ਦੀ ਕਿ ਜਦੋਂ ਜਾਵਾਂਗੇ ਸਵਾਗਤ ਨਾ, ਪਤਾ ਕਿਆ ਨਾ, ਕੋਈ ਕੰਮ ਤਾਂ ਹੈ ਨਹੀਂ, ਕੋਈ ਵੀ ਕਰਨੂੰ ਉਹਦੇ ਬੈਠ ਕੇ ਧੁੱਪ ਸੇਕਾਂਗੇ, ਅੰਗੂਰ ਖਾਵਾਂਗੇ, ਕੋਈ ਸਾਰੇ ਮੂੰਹ 'ਚ ਅੰਗੂਰ ਪਾਓਗੇ ਕਿ
ਕਰਕੇ. Oh, they think, you know, we'll be worshiping God and singing all the time.
ਕਿ ਕਹਿੰਦੇ ਕਿ ਅਸੀਂ ਪ੍ਰਭੂ ਦੀ ਇਬਾਦਤ ਕਰਾਂਗੇ, ਹਰ ਵੇਲੇ 24 ਘੰਟੇ ਗੀਤ ਗਾਵਾਂਗੇ.
These are silly ideas.
ਇਹ ਸੋਚਾਂ ਆ.
Look, we are human beings.
ਅਸੀਂ ਇਨਸਾਨ ਆ.
Chapter 21.
21 chapter.
Verse
22
to
23. By the third.
Yes, we will worship God, but it says there'll be no more temple, no more building. We don't need to go to a building.
Asi prabhu di ibadat karenge ki liye aur main keh raha ki koi maktis na rahega. Main dekha isliye ki khuda barra utthe koi janu ke jaan di lod nahi pendi ibadat karan di.
We will always be in God's presence.
Hamesha asi prabhu di hazuri vich ravange.
And all that we do will be for his glory and to worship him in everything we do.
Jo kuch karange sara ko jo kuch karange sab kuch de dwara ohdi ibadat honi hagi aa.
His presence will be everywhere in the new heaven and the new earth. Seen in the glorious creation and everything.
ਉਹਦੀ ਬਣਾਈ ਹੋਈ ਚੀਜ਼ ਹਰ ਜਗ੍ਹਾ ਉਹਦੀ ਹਜ਼ੂਰੀ ਹੋਣੀ ਹੈਗੀ ਆ, ਹਰ ਜਗ੍ਹਾ ਅਸੀਂ ਦੇਖਾਂਗੇ ਦੀ ਹਜ਼ੂਰੀ.
There'll be work for us to do. We're not going to just idle around.
ਉੱਥੇ ਜਾ ਕੇ ਵੀ ਕੰਮ ਕਰਨਾ ਪੈਣਾ, ਵਿਹਲੇ ਨਹੀਂ ਬੈਠਣਾ ਹੈਗਾ.
Verse 24 and 26. We're not going to just sit around.
ਐ ਵੀ ਨਹੀਂ ਬੈਠੇ ਰਹਿਣਾ ਹੈਗਾ.
And the nations of those who are saved shall walk in its light, and the kings of the earth shall bring their glory and honor into it.
ਔਰ ਚੌਵੀਅਤ ਔਰ ਕੌਮੇ ਉਸ ਕੀ ਰੋਸ਼ਨੀ ਮੈਂ ਚਲੀ ਫਿਰੇਂਗੀ, ਔਰ ਜ਼ਮੀਨ ਕੇ ਬਾਦਸ਼ਾਹ ਆਪਣੀ ਸ਼ਾਨ ਔਰ ਸ਼ੌਕਤ ਕੇ ਸਮਾਨ ਮੈਂ ਇਸ ਮੈਂ ਜਾਏਂਗੇ.
There'll be things for us to do.
Utte vi sanu kam hona karan nu.
We are human beings.
Insaan hai gaya.
We have brains.
Dimag hai ga.
We will use our brains.
Dimag se istemal karenge, kam karenge utte.
We will replenish the earth.
Dharti nu bahal karenge.
We will discover things, we'll use our hands.
Jisan di khoj karenge, assi kam khata na kam karenge.
Who knows, we may even discover universes. I don't know.
Pata nahi ki karenge, par kuch na kuch to zarur karenge.
We are creative beings. And we'll create and do things.
ਅਸੀਂ ਬਣਾਏ ਹੋਏ ਹੈਗੇ ਆ, ਅਸੀਂ ਗਾਹ ਵੀ ਚੀਜ਼ਾਂ ਬਣਾਵਾਂਗੇ.
What type of work this is, I don't know.
ਕਿੰਨਾ ਦੇ ਕੰਮ ਕਰਾਂਗੇ ਪਤਾ ਨਹੀਂ.
But whatever it is,
ਜੋ ਵੀ ਹੈ,
it'll be enjoyable.
ਚੰਗਾ ਹੋਗਾ.
And it'll be done for God's glory and honor. ਉਹਦੇ
ਮਹਿਮਾ ਲਈ ਕੀਤਾ ਜਾਊਗਾ, ਉਹਦੇ ਆਦਰ ਲਈ ਕੀਤਾ ਜਾਊਗਾ.
What else will there be?
ਹੋਰ ਕੀ ਹੋਗਾ?
Chapter 22 verse 1 talks about a river of pure water.
Verse?
Proceeding from God's throne.
What verse?
Chapter 22 verse 1.
Bhai chapter pehle yaad fir usne mujhe bilor ka ki tarah chamkta hua ab hayat ka ek darya dikhaya.
The river probably is symbolic of the Holy Spirit. A lot of this language may be symbolic.
Ye darya jeh hai ga parmeshwar pitr atma di ishara hai ga kyunki tasveeran hai giyan.
So our lives will flow from God's throne.
Sadi zindagiyan parmeshwar de takht ton nikal ke aogiyan.
Through the Spirit, and we'll have abundant life.
Atma dwara aur sarg ko bahutayat da jeevan hoga kale kale ko.
There'll be in Genesis there was a tree, wasn't there?
Usmati vachi asi padne ka drakht sega aabe hai ta drakht.
Here chapter 22 verse 2.
Bhai chapter dusra
again talks about trees.
Ate drakht ka.
And the tree of life was symbolic of our dependence and the abundant life and fellowship with God that we have.
ਜ਼ਿੰਦਗੀ ਦਾ ਦਰਖਤ ਸਾਨੂੰ ਕੀਤਾ ਸੀਗਾ ਕਿ ਸਾਨੂੰ ਲੋੜ ਹੈਗੀ ਹੈ ਪ੍ਰਭੂ ਦੇ ਨਾਲ ਸੰਗਤੀ ਕਰਨ ਦੀ.
So we will fellowship with the Lord.
ਅਸੀਂ ਪ੍ਰਭੂ ਦੇ ਨਾਲ ਅਸੀਂ ਸੰਗਤੀ ਕਰਾਂਗੇ.
We will have eternal life.
ਹਮੇਸ਼ਾ ਦੀ ਜ਼ਿੰਦਗੀ ਮਿਲੂਗੀ.
We will live forever and ever.
ਹਮੇਸ਼ਾ ਦੇ ਲਈ ਰਹਾਂਗੇ.
Chapter 22 verse 3 says there'll be no more curse, no more death.
Koi lanat na hogi aur koi shrap na hoga.
And it talks about the throne of God and the Lamb, verse 3.
Parmeshwar da takht aur barre de gal,
symbolizing that God and Christ will rule.
Pita Parmeshwar aur Prabhu Yeshu si raj karuge.
And verse 4.
Chauthi ayat.
I really don't know what this means.
Pata nahi kya matlab hai.
They shall see his face and his name shall be on their forehead.
Aur wo uska muh dekhenge aur uska naam unke maathon par likha hua hoga. Yeh nahi pata ki matlab pata kya hoga.
We will certainly see God's glory in creation.
Zarur assi prabhu di mehma dekhenge srishti
vich. In the new heaven and the new earth.
Navi zameen te nave asman de vich.
We will not see God in all his glory because no man can see God and live. Even the angels in heaven cover their faces and cry out, holy, holy, holy.
Asi parmeshwar nu puri tarah nahi dekhenge kyunki koi insaan parmeshwar nu dekh ke jeena nahi reh sakda. Farishte bhi nahi dekhte prabhu nu, oh bhi apna muh tak ke kadus kadus
kadus. You cannot look at the sun and not be blinded. How can you look at God in all his glory and not be blinded?
Suraj wal dekh ke koi insaan din sath suraj nu anna hoinda ta kidna asi suraj nu bulaun wale dekh sakde hai gya asi apna akhan nahi dekh sakde onu.
But will we see something more of God?
Par ki asi prabhu de bare hor kuch dekhange jyada kuch.
That constitutes seeing his face.
Jera ke sanu logo ke asi prabhu da chehra asi dekh leya ga.
I'll give you the answer to that when I see you in the new heaven and the new earth.
ਜਦੋਂ ਉੱਤੇ ਦੇਖਾਂਗੇ ਨਾ ਉੱਤੇ ਮਿਲਾਂਗੇ ਨਾ ਉੱਪਰ ਜਾ ਕੇ ਸਵਰਗ ਵਿੱਚ ਜੇ ਧਰਤੀ ਤੇ ਮਿਲਾਂਗੇ ਨਾ ਫਿਰ ਤੁਹਾਨੂੰ ਦੱਸਾਂਗੇ ਇਹਦਾ ਮਤਲਬ ਆਹ ਸੀਗਾ।
I don't know what this means.
ਸਾਨੂੰ ਨਹੀਂ ਪਤਾ ਇਹਦਾ ਮਤਲਬ।
Certainly it means this.
ਇਹ ਗੱਲ ਤਾਂ ਪੱਕਾ।
We will see the face of God in Christ.
ਪ੍ਰਭੂ ਯਿਸੂ ਮਸੀਹ ਦੇ ਵਿੱਚ ਅਸੀਂ ਆਪਣੇ ਪਿਤਾ
ਪਰਮੇਸ਼ਰ ਦੇ ਰਾਜ ਵਿੱਚ ਰਹਾਂਗੇ। And we shall rule and reign with him forever.
ਉਹ ਦੇ ਨਾਲ ਅਸੀਂ ਹਮੇਸ਼ਾ ਹਮੇਸ਼ਾ ਦੇ ਲਈ ਰਾਜ ਕਰਾਂਗੇ।
Brother sister, this is the new heaven and the new earth.
ਇਹ ਹੈਗਾ ਨਵੀਂ ਜ਼ਮੀਨ ਤੇ ਨਵਾਂ ਅਸਮਾਨ।
All things will be made new.
ਸਾਰੀਆਂ ਚੀਜ਼ਾਂ ਨਵੀਆਂ ਕੀਤੀਆਂ
ਗਈਆਂ। Seen those things that will not be there which are sinful.
ਉਹ ਜਿਹੜੀਆਂ ਪਾਪ ਵਾਲੀਆਂ ਚੀਜ਼ਾਂ ਉਹ ਨਹੀਂ ਹੋਊਗੀਆਂ ਉੱਥੇ।
And we have seen those things that will be there that are glorious.
ਜੋ ਹੋਊਗੀਆਂ ਸੋਹਣੀ ਮਹਿਮਾਰੀ ਚੀਜ਼ ਹੈਗੀ ਉਹ ਵੀ ਉੱਥੇ ਹੋਊਗੀ ਅਸੀਂ ਦੋਨੇ ਚੀਜ਼ਾਂ ਦੀ ਅਸੀਂ ਦੇਖ ਲਿਆਗਾ।
Don't you want to go there?
ਜਾਣਾ ਚਾਹੁੰਦੇ
ਹੋ? Why then don't you come to Christ?
ਜੇ ਜਾਣਾ ਚਾਹੁੰਦੇ ਹੈਗੇ ਸੁਣ ਕੇ ਤਾਂ ਕਿਉਂ ਨਹੀਂ ਤੁਸੀਂ ਆਉਂਦੇ ਉਹਦੇ ਕੋਲ ਜਿਹੜਾ ਤੁਹਾਨੂੰ ਉੱਥੇ ਲੈ ਕੇ ਜਾ ਸਕਦਾ?
Why don't you repent of your sin?
ਕਿਉਂ ਨਹੀਂ ਆਪਣੇ ਪਾਪਾਂ ਤੋਂ ਤੌਬਾ ਕਰਦੇ? ਕਿਉਂ ਨਹੀਂ ਉਹਦੇ ਕੋਲ ਆਉਂਦੇ ਜਿਹੜਾ ਤੁਹਾਨੂੰ ਉੱਥੇ ਲੈ ਕੇ ਜਾ ਸਕਦਾ?
I remember just in closing.
ਆਖਰ ਦੇ ਵਿੱਚ ਗੱਲ ਕਰਦੇ ਹਾਂ।
George Milne who designed this building.
ਸਾਡੇ ਭਾਈ
ਜੋਰਜ ਮਿਲਨ ਜਿਨ੍ਹਾਂ
ਨੇ
He designed, you know, Sandwell Council, that building, the council building. He designed that building.
Original council building by George Milne ne banayi si. Aa church da naksha vi us sade bhai ne banaya siga.
And he was ill. He was basically dying in Sandwell
Hospital.
And I remember going to see him. He couldn't talk. Geetra and I went together, I think. And I said, George, how do you want us to pray?
Bhai, tere se ki prarthna kariye?
I said, do you want us to pray for your recovery?
ਕਿਸੇ ਪ੍ਰਾਰਥਨਾ ਕਰੀਏ ਕਿ ਪ੍ਰਭੂ ਤੈਨੂੰ ਜਲਦੀ ਠੀਕ ਕਰੇ।
And you know what he said?
ਪਤਾ ਕੀ ਕਹਿੰਦਾ?
He had a card.
ਕਾਰਡ ਸੀਗਾ ਮੁਰਦ ਮੈਂ ਰੱਖਿਆ
ਦ ਅਲਫਾਬੈਟ ਔਨ ਦੇ
ਜਿਹਦਾ ਮੋਰੀ ਅਲਫਾ ਏ ਏ ਬੀ ਸੀ
ਪੁਟ ਹਿਸ ਫਿੰਗਰ ਔਨ ਐਨ
ਐਨ ਤੇ ਰੱਖਿਆ ਐਨ
ਐਂਡ ਓ
ਨੋ ਨੋ ਇਹ ਨਹੀਂ ਕਹਿੰਦਾ
ਨੋ
ਕਹਿੰਦਾ ਮੇਰੇ ਲਈ ਪ੍ਰਾਰਥਨਾ ਕਰੋ ਕਿ ਮੈਂ
ਪ੍ਰੇ ਦੈਟ ਦ ਲਾਰਡ ਵਿਲ ਟੇਕ ਮੀ
ਪ੍ਰਾਰਥਨਾ ਕਰੋ ਕਿ ਪ੍ਰਭੂ ਮੈਨੂੰ ਲੈ ਜਾਵੇ
ਟੇਕ ਮੀ ਹੋਮ
ਪ੍ਰਭੂ ਮੈਨੂੰ ਘਰ ਲੈ ਜਾਵੇ
ਬਿਕਾਜ਼ ਯੂ ਵਾਂਟਡ ਟੂ ਗੋ ਟੂ ਗਲੋਰੀ
ਉਹ ਚਾਹੁੰਦਾ ਸੀਗਾ ਕਿ ਮੈਂ ਮਹਿਮਾ ਵਿੱਚ ਜਾਵਾਂ ਪ੍ਰਭੂ ਕੋਲ
ਜਾਵਾਂ ਦੈਟਸ ਦ ਇੰਟਰਮੀਡੀਏਟ ਸਟੇਟ
ਇਹ ਸੀ ਉਹ ਹੈ ਕਿ ਦਰਮਿਆਨ ਵਾਲੀ ਜਗ੍ਹਾ ਜਿੱਥੋਂ ਨੂੰ
ਜਾਵਾਂ ਦੈਨ ਇਵੈਂਚੁਅਲੀ ਦ ਨਿਊ ਹੈਵਨ ਐਂਡ ਦ ਨਿਊ ਅਰਥ
ਨਵੇਂ ਜ਼ਮੀਨ ਤੇ ਨਵੇਂ ਅਸਮਾਨ ਤੇ ਜਾਊਗਾ
ਦੈਟਸ ਆਰ ਹੋਮ ਦੈਟ ਇਜ਼ ਵੇਅਰ ਵੀ ਬਿਲੋਂਗ
ਉਹ ਸਾਡਾ ਘਰ ਆ ਨਵੀਂ ਜ਼ਮੀਨ ਤੇ ਨਵਾਂ ਅਸਮਾਨ ਉਹ ਸਾਡਾ ਘਰ ਆ ਆਹ ਨਹੀਂ
ਐਂਡ ਸੋ ਰੈਵਲੇਸ਼ਨ ਫਿਨਿਸ਼ਸ ਲਾਈਕ ਦਿਸ
ਪ੍ਰਕਾਸ਼ ਦੀ ਪੋਥੀ ਕਿੱਦਾਂ ਖਤਮ ਹੁੰਦੀ ਆ
ਰੈਵਲੇਸ਼ਨ ਚੈਪਟਰ 21
21 ਚੈਪਟਰ
ਸੌਰੀ 22
22 ਚੈਪਟਰ ਸੌਰੀ
ਇਟ ਸੇਜ਼ ਦਿਸ
ਕੀ ਲਿਖਿਆ
20 and 21. He who testifies to these things says, "Surely I am coming quickly." That's Jesus.
Jo in baaton ki gawahi deta hai, wo ye kehta hai ki beshak main jald aane wala hoon. Prabhu Yeshu Masih.
And what's the cry?
Pukar kya gaya?
Of John's heart.
Johna di dil di.
Even so, come, Lord Jesus.
Amen. Ae khudaavand Yeshu aa.
That should be the cry. Of our hearts, even so, come.
Jaldi pukar honi chahiye ki Prabhu Yeshu Masih jaldi aa.
Lord Jesus.
Prabhu Yeshu Masih jaldi aa.
Amen.
Amen.